ਬਾਬਾ ਬੁੱਢਾ ਜੀ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ, ਸਤਿਗੁਰੂ ਜੀ ਇਹ ਸਰੀਰ ਨਿਰਬਲ ਹੋ ਗਿਆ, ਕਮਜ਼ੋਰ ਹੋ ਗਿਆ ਤੇ ਆਪ ਜੀ ਮੇਰੇ ਤੇ ਕਿਰਪਾ ਕਰਿਓ, ਅੰਤਲੇ ਸਮੇਂ ਮੈਨੂੰ ਦਰਸ਼ਨ ਦੀ ਦਾਰੇ ਦਿਓ। ਬਾਬਾ ਬੁੱਢਾ ਜੀ ਗੁਰੂ ਸਾਹਿਬ ਜੀ ਦੇ ਨਾਲ ਜੋ ਬਚਨ ਵਿਲਾਸ ਕਰ ਰਹੇ ਨੇ ਤੇ ਉਹ ਸਾਰਾ ਇਤਿਹਾਸ ਆਪਾਂ ਸਤਿਗੁਰਾਂ ਦੀ ਨਜ਼ਰ ਦੇ ਨਾਲ ਰਲ ਮਿਲ ਕਰਕੇ ਪੜ੍ਹਨਾ ਤੇ ਵਿਚਾਰਨਾ। ਆਓ ਅੱਜ ਦੇ ਇਤਿਹਾਸ ਨੂੰ ਪੜ੍ਹਨ ਵਿਚਾਰਨ ਤੋਂ ਪਹਿਲਾਂ ਗੁਰੂ ਚਰਨਾਂ ਦੇ ਵਿੱਚ ਸੀਸ ਝੁਕਾਈਏ ਤੇ ਉਚਾਰਨ ਕਰੋ, ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਾਈ ਮੋਕੋ ਸੇਵਕੇ ਆਪਣ ਪਛਾਨੋ।
ਜਦੋਂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਔਰ ਬਾਬਾ ਬੁੱਢਾ ਜੀ ਦੀ ਸਾਰੀ ਬੇਨਤੀ ਨੂੰ ਸੁਣਿਆ, ਸੁਣ ਕਰਕੇ ਬਚਨ ਕੀਤੇ, ਸਾਹਿਬ ਕਹਿਣ ਲੱਗੇ ਮੈਨੂੰ ਬਾਬਾ ਜੀ ਆਪਣਾ ਸੇਵਕ ਜਾਣਨਾ ਕਰੋ।
ਜਿਮ ਚਾਹਤ ਤਿਮ ਹੁਕਮ ਬਖਾਨੋ।
ਬਾਬਾ ਜੀ ਜਿਵੇਂ ਤੁਹਾਡੇ ਮਨ ਦੇ ਅੰਦਰ ਇੱਛਾ ਹੈ, ਜੋ ਤੁਹਾਡੇ ਮਨ ਦੇ ਅੰਦਰ ਫੁਰਨਾ ਹੈ ਤੇ ਤੁਸੀਂ ਮੈਨੂੰ ਹੁਕਮ ਕਰੋ।
ਸੁਨਤ ਬ੍ਰਿਧ ਨੇ ਕੀਏ ਵਡਿਆਈ।
ਬਾਬਾ ਬੁੱਢਾ ਜੀ ਨੇ ਸਤਿਗੁਰਾਂ ਦੇ ਬਚਨ ਸੁਣਦਿਆਂ ਸਾਹਿਬ ਜੀ ਦੀ ਵਡਿਆਈ ਕੀਤੀ, ਉਸਤਤ ਕੀਤੀ।
ਇਹੀ ਰੀਤ ਰਾਵਰ ਬਣ ਆਈ।
ਗਰੀਬ ਨਵਾਜ ਸਤਿਗੁਰੂ ਜੀ ਇਸੇ ਤਰ੍ਹਾਂ ਹੀ ਆਪ ਜੀ ਨੂੰ ਇਹ ਬਣ ਆਉਂਦਾ ਹੈ, ਇਸੇ ਤਰ੍ਹਾਂ ਹੀ ਆਪ ਜੀ ਦੀ ਇਹ ਵਡਿਆਈ ਹੈ।
ਅਬ ਕੁਛ ਨਹੀਂ ਸਨਾਤਨ ਆਹੇ।
ਗਰੀਬ ਨਵਾਜ ਸਾਹਿਬ ਜੀ ਹਜੇ ਕੁਝ ਪੁਰਾਤਨ ਨਹੀਂ ਹੈ, ਪੁਰਾਣਾ ਨਹੀਂ ਹੋਇਆ।
ਵੇਦ ਪੁਰਾਣ ਸੰਤ ਸਭ ਕਹੇ।
ਅੱਜ ਨੇ ਵੀ ਵੇਦ ਪੁਰਾਣ ਧਾਰਮਿਕ ਗ੍ਰੰਥ ਨੇ ਇਹ ਸਾਰੇ ਪੁਕਾਰ ਕੇ ਕਹਿੰਦੇ ਨੇ, ਸੰਤ ਮਹੰਤ ਸਾਰੇ ਪੁਕਾਰ ਕੇ ਕਹਿੰਦੇ ਹਨ।
ਜਨ ਕੀ ਆਪਣੇ ਤੇ ਅਧਿਕਾਰੀ।
ਇਹ ਵਾਹਿਗੁਰੂ ਜੀ ਆਪਣੇ ਸੇਵਕ ਦੀ ਬਹੁਤ ਰਿਸਪੈਕਟ ਕਰਦੇ ਨੇ, ਉਹਦਾ ਅਦਬ ਸਤਿਕਾਰ ਕਰਦੇ ਹਨ।
ਕਰਤ ਕਿਰਪਾ ਕਰ ਸਭ ਲਖ ਪਾਈ।
ਤੇ ਗਰੀਬ ਨਵਾਜ ਸਤਿਗੁਰੂ ਜੀ ਆਪ ਜੀ ਨੇ ਐਸੀ ਕਿਰਪਾ ਕੀਤੀ ਹੈ, ਮੈਂ ਇਹ ਸਾਰਾ ਜਾਣ ਲਿਆ ਹੈ, ਵੇਖ ਲਿਆ ਹੈ।
ਆਪਣੋ ਪ੍ਰਣ ਰਣ ਮੇ ਕਰਤਾ ਚਾ।
ਗਰੀਬ ਨਵਾਜ ਸਤਿਗੁਰੂ ਜੀ ਆਪ ਜੀ ਨੇ ਮੈਦਾਨੇ ਜੰਗ ਦੇ ਵਿੱਚ ਵੀ ਆਪਣੇ ਪ੍ਰਾਣ ਨੂੰ ਉਹਨੂੰ ਕੱਚਾ ਕੀਤਾ ਹੈ।
ਆਪਣੇ ਪ੍ਰਣ ਰਣ ਮੇ ਕਰ ਕਾਚਾ।
ਆਪਣੇ ਪ੍ਰਾਣਾਂ ਨੂੰ ਰਣ ਦੇ ਵਿੱਚ, ਯੁੱਧ ਦੇ ਵਿੱਚ ਕੱਚਾ ਕੀਤਾ ਹੈ।
ਭੀਕਮ ਕੋ ਨਿਰਭਾਇਓ ਸਾਚਾ।
ਭੀਸ਼ਮ ਪਿਤਾਵਾਂ ਦੇ ਜਿਹੜੇ ਬੋਲ ਨੇ ਉਹਨਾਂ ਨੂੰ ਸੱਚੇ ਕੀਤਾ ਹੈ।
ਇਤਿਆਦਿਤ ਕੇਤਕ ਥਲ ਪਨੀਏ।
ਹੁਣ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਔਰ ਭੀਸ਼ਮ ਪਿਤਾਵਾਂ ਦੀ ਉਹ ਗੱਲ ਇੱਥੇ ਲਿਖ ਰਹੇ ਨੇ ਕਿ ਉਸ ਨੂੰ ਆਪ ਜੀ ਨੇ ਸੱਚਾ ਕਰਕੇ ਵਿਖਾ ਦਿੱਤਾ। ਭੀਸ਼ਮ ਪਿਤਾਮਾ ਜੀ ਕਹਿ ਰਹੇ ਸਨ ਕਿ ਮੈਦਾਨੇ ਜੰਗ ਦੇ ਵਿੱਚ ਕ੍ਰਿਸ਼ਨ ਜੀ ਨੂੰ ਕਹਿੰਦੇ ਸੀ ਤੁਹਾਨੂੰ ਸ਼ਸਤਰ ਪੜਾਉਣੇ ਨੇ, ਉਹ ਕਹਿੰਦੇ ਸੀ ਮੈਂ ਸ਼ਸਤਰ ਨਹੀਂ ਚੁੱਕਣੇ। ਤੇ ਉਹ ਗੱਲ, ਉਹ ਸਾਰੀ ਵਾਰਤਾ ਔਰ ਕੁਝ 2 ਦੀ ਪੁਆਇੰਟ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਇੱਥੇ ਵਰਣਨ ਕਰਦੇ ਨੇ। ਤੇ ਜਦੋਂ ਸ਼ਸਤਰ ਚਲਾਏ ਗਏ ਤੇ ਕ੍ਰਿਸ਼ਨ ਜੀ ਨੇ ਰਥ ਦਾ ਪਹੀਆ ਹੀ ਚੁੱਕ ਲਿਆ ਸੀ, ਉਹ ਪਹੀਆ ਚੁੱਕ ਕਰਕੇ ਹਿਫਾਜ਼ਤ ਕੀਤੀ। ਆਪਣੇ ਬਚਨਾਂ ਨੂੰ ਉਸੇ ਤਰ੍ਹਾਂ ਰੱਖਿਆ, ਪਰ ਆਪਣੇ ਸੇਵਕ ਦੇ ਬਚਨਾਂ ਨੂੰ ਸੱਚਾ ਕਰਕੇ ਰੱਖਿਆ।
ਅੰਤ ਨ ਪਾਏ ਸਕੇ ਜੋਗਨੀਏ।
ਕਹਿਣ ਲੱਗੇ ਸਤਿਗੁਰੂ ਜੀ ਤੁਹਾਡੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਗਿਣਤੀ ਨਹੀਂ ਕੀਤੀ ਜਾ ਸਕਦੀ।
ਮਨ ਮੇਰੇ ਮੈਂ ਬਸੋ ਗੁਸਾਈ।
ਇਹ ਮੇਰੇ ਮਾਲਕ ਤੁਸੀਂ ਮੇਰੇ ਮਨ ਵਿੱਚ ਵਸਦੇ ਹੋ।
ਸਥਿਰ ਸੁਮੇਰ ਸਮਾਨ ਸਦਾਈ।
ਤੁਸੀਂ ਸੁਮੇਰ ਪਰਬਤ ਦੀ ਤਰ੍ਹਾਂ ਸਦਾ ਹੀ ਅਡੋਲ ਹੋ, ਸਥਿਰ ਹੋ।
ਜਬ ਮੇਰੋ ਕਬ ਆਏ ਸੰਦੇਸ਼ਾ।
ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗੇ, ਦਾਤਾ ਜੀ ਜਦੋਂ ਕਿਤੇ ਮੇਰੀ ਬੇਨਤੀ ਮੇਰਾ ਸੰਦੇਸ਼ਾ ਤੁਹਾਡੇ ਕੋਲ ਪਹੁੰਚੇ।
ਸੁਣੋ ਗਰੀਬ ਨਿਵਾਜ ਅਸ਼ੇਸ਼ਾ।
ਗਰੀਬ ਨਿਵਾਜ ਸਾਹਿਬ ਜੀ ਉਹ ਆਪ ਜੀ ਨੇ ਵਿਸ਼ੇਸ਼ ਤੌਰ ਤੇ ਉਸ ਸੰਦੇਸ਼ੇ ਨੂੰ ਸੁਣਨਾ ਹੈ।
ਤਬ ਜਿਉਂ ਕਿਉਂ ਕਰ ਦਰਸ਼ਨ ਦੀਜੇ।
ਤੇ ਗਰੀਬ ਨਿਵਾਜ ਸਾਹਿਬ ਜੀ ਫਿਰ ਤੁਸੀਂ ਦੇਰੀ ਨਾ ਕਰਿਓ, ਕਿਉਂਕਿ ਇਹ ਸਰੀਰ ਨਿਰਬਲ ਹੋ ਚੁੱਕਾ ਹੈ, ਹੁਣ ਪਤਾ ਇਹ ਸਰੀਰ ਦਾ ਅੰਤ ਆਉਣ ਵਾਲਾ ਹੈ। ਸਤਿਗੁਰੂ ਜਦੋਂ ਤੁਹਾਡੇ ਕੋਲੇ ਸੰਦੇਸ਼ਾ ਪਹੁੰਚੇ ਤੇ ਤੁਸੀਂ ਜਿਵੇਂ ਕਿਵੇਂ ਵੀ ਹੈ ਨਾ ਉਸੇ ਸਮੇਂ ਆ ਕਰਕੇ ਮੈਨੂੰ ਦੀਦਾਰ ਬਖਸ਼ਿਸ਼ ਕਰਨੇ।
ਇਹ ਬੇਨਤੀ ਮੇਰੀ ਸੁਣ ਲੀਜੇ।
ਸਤਿਗੁਰੂ ਕਿਰਪਾ ਕਰੋ, ਅੰਤਲੇ ਸਮੇਂ ਮੈਂ ਤੁਹਾਡੇ ਦੀਦਾਰ ਕਰਨਾ ਚਾਹੁੰਦਾ। ਮੇਰੀ ਇਹ ਬੇਨਤੀ ਨੂੰ ਸੁਣ ਲਵੋ।
ਇਮਹੀ ਹੋਏ ਕਯੋ ਗੁਰ ਜਬੈ।
ਜਦੋਂ ਬਾਬਾ ਬੁੱਢਾ ਜੀ ਨੇ ਇਹ ਬੇਨਤੀ ਸਤਿਗੁਰਾਂ ਦੇ ਅੱਗੇ ਰੱਖੀ ਤੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਬਾ ਜੀ ਨੂੰ ਕਹਿਣ ਲੱਗੇ, ਬਾਬਾ ਜੀ ਇਸੇ ਤਰ੍ਹਾਂ ਹੀ ਹੋਏਗਾ।
ਦੋ ਦਿਸ਼ ਪਦ ਬੰਦਨ ਕਰ ਤਬੈ।
ਤੇ ਦੋਨਾਂ ਦਿਸ਼ਾਵਾਂ ਵੱਲੋਂ ਸਤਿਗੁਰਾਂ ਨੂੰ ਵੰਦਨਾ ਕੀਤੀ ਗਈ, ਨਮਸਕਾਰ ਕੀਤੀ ਗਈ। ਉਧਰੋਂ ਬਾਬਾ ਬੁੱਢਾ ਜੀ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਤੇ ਗਰੀਬ ਨਿਵਾਸ ਸਾਹਿਬ ਜੀ ਨੇ ਬਾਬਾ ਜੀ ਨੂੰ ਨਮਸਕਾਰ ਕੀਤੀ।
ਜੋਧ ਅਜਿੱਤਾ ਜੀਵਾ ਤੀਨ।
ਉਸ ਸਮੇਂ ਬਾਬਾ ਜੀ ਦੇ ਨਾਲ ਭਾਈ ਜੋਧ ਜੀ, ਭਾਈ ਅਜਿੱਤਾ ਜੀ, ਭਾਈ ਜੀਵਾ ਜੀ, ਇਹ ਤਿੰਨੋ ਗੁਰਸਿੱਖ ਹਨ।
ਤੀਨੋ ਗੁਰੂ ਕੋ ਬੰਧਨ ਕੀਨ।
ਇਹਨਾਂ ਤਿੰਨਾਂ ਗੁਰਸਿੱਖਾਂ ਨੇ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕੀਤੀ।
ਚਾਰੋਂ ਚਲੇ ਖੁਸ਼ੀ ਕੋ ਪਾਏ।
ਉਸ ਸਮੇਂ ਬਾਬਾ ਬੁੱਢਾ ਜੀ ਸਮੇਤ ਇਹ ਚਾਰੇ ਹੀ ਗੁਰਸਿੱਖ ਸਤਿਗੁਰਾਂ ਨੂੰ ਨਮਸਕਾਰ ਕਰਕੇ ਬੜੇ ਪ੍ਰਸੰਨ ਹੋ ਕੇ ਖੁਸ਼ ਹੋ ਕੇ ਜਾ ਰਹੇ ਹਨ।
ਸਿਮਰਤ ਸ਼੍ਰੀ ਨਾਨਕ ਸੁਖਦਾਏ।
ਤੇ ਸੁੱਖਾਂ ਦੇ ਦਾਤੇ ਸਮਰੱਥ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਚੇਤੇ ਕਰਦੇ ਨੇ, ਸਤਿਗੁਰਾਂ ਨੂੰ ਸਿਮਰਦੇ ਹਨ।
ਲੱਖ ਕੈ ਰੁੱਖ ਗੁਰ ਕੋ ਗੁਰਦਾਸ।
ਉਸ ਸਮੇਂ ਭਾਈ ਗੁਰਦਾਸ ਜੀ ਨੇ ਸਤਿਗੁਰਾਂ ਦੇ ਰੁੱਖ ਨੂੰ, ਸਤਿਗੁਰਾਂ ਦੇ ਸੁਭਾਅ ਨੂੰ ਵੇਖਿਆ।
ਕਰਿਓ ਬਾਸ ਸੁਖ ਰਾਸੇ ਪਾਸ।
ਉਸ ਸਮੇਂ ਸਤਿਗੁਰਾਂ ਦੇ ਕੋਲ ਹੀ ਭਾਈ ਗੁਰਦਾਸ ਜੀ ਰਹਿਣ ਲੱਗੇ।
ਬ੍ਰਿਧ ਕੋ ਵਿਦਾ ਕਰਨ ਤਿਸ ਬੇਰੇ।
ਉਸ ਸਮੇਂ ਬਾਬਾ ਬੁੱਢਾ ਜੀ ਨੂੰ ਜਦੋਂ ਇਹ ਵਿਦਾ ਕਰਨ ਲੱਗੇ ਨੇ, ਵਿਦਾਇਗੀ ਦੇਣ ਲੱਗੇ ਹਨ।
ਚਲੇ ਗੁਰੂ ਸੰਗ ਸਿੱਖ ਕਨੇਰੇ।
ਬਾਬਾ ਬੁੱਢਾ ਜੀ ਦਾ ਅਦਬ ਸਤਿਕਾਰ ਕਰਨ ਦੇ ਲਈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਹੋਰ ਬਹੁਤ ਸਾਰੇ ਸਿੱਖ ਉਹਨਾਂ ਨੂੰ ਅੱਗੇ ਤੱਕ ਛੱਡਣ ਲਈ ਗਏ ਹਨ।
ਗਏ ਦੂਰ ਲੱਗ ਬ੍ਰਿਧ ਥਿਰ ਹੋਇਓ।
ਜਦੋਂ ਕਾਫੀ ਦੂਰ ਤੱਕ ਸਤਿਗੁਰੂ ਜੀ ਗੁਰਸਿੱਖਾਂ ਸਮੇਤ ਬਾਬਾ ਬੁੱਢਾ ਜੀ ਨੂੰ ਛੱਡਣ ਗਏ ਨੇ ਤੇ ਦੂਰ ਸਾਰੇ ਜਾ ਕਰਕੇ ਬਾਬਾ ਬੁੱਢਾ ਜੀ ਖਲੋ ਗਏ ਹਨ।
ਸਤਿਗੁਰ ਪਾਇਨ ਆਵਤ ਜੋਇਓ।
ਔਰ ਉਸ ਸਮੇਂ ਗਰੀਬ ਨਿਵਾਸ ਸਾਹਿਬ ਜੀ ਦੇ ਚਰਨਾਂ ਦੇ ਉੱਪਰ ਆ ਕੇ ਨਮਸਕਾਰ ਕੀਤੀ ਹੈ।
ਪਰਤ ਪਰਸ ਪਰ ਬੰਧਨ ਭਲੇ।
ਪਰਸ ਪਰ ਸਤਿਗੁਰਾਂ ਨੂੰ ਨਮਸਕਾਰ ਕੀਤੀ।
ਗੁਰ ਕੋ ਮੋਰ ਅਗਾਰੀ ਚਲੇ।
ਬਾਬਾ ਬੁੱਢਾ ਜੀ ਨੇ ਗਰੀਬ ਨਿਵਾਸ ਸਾਹਿਬ ਜੀ ਨੂੰ ਬੇਨਤੀਆਂ ਕਰਕੇ, ਅਰਦਾਸਾਂ ਕਰਕੇ ਪਿੱਛੇ ਮੋੜਿਆ ਹੈ ਤੇ ਆਪ ਬਾਬਾ ਜੀ ਅੱਗੇ ਚੱਲ ਪਏ।
ਦੋਹਰਾ ਗ੍ਰਾਮ ਨਾਮ ਰਮਦਾਸ ਕੋ ਬ੍ਰਿਧ ਕੋ ਸਦਨ ਸਦਾਏ।
ਬਾਬਾ ਬੁੱਢਾ ਜੀ ਰਮਦਾਸ ਨਗਰ ਦੇ ਵਿੱਚ ਚਲੇ ਗਏ ਨੇ। ਇਸ ਰਮਦਾਸ ਨਗਰ ਦੇ ਵਿੱਚ ਬਾਬਾ ਜੀ ਦਾ ਆਪਣਾ ਘਰ ਹੈ।
ਤੈ ਕੋ ਪਹੁੰਚੇ ਜਾਏ ਕਰ ਗੁਰ ਗੁਣ ਪਨ ਸਮੁਦਾਏ।
ਰਮਦਾਸ ਨਗਰ ਦੇ ਵਿੱਚ ਆਪਣੇ ਘਰ ਜਾ ਕੇ ਬਾਬਾ ਬੁੱਢਾ ਜੀ ਸੱਚੇ ਸਤਿਗੁਰੂ ਦੇ ਗੁਣ ਬਿਆਨ ਕਰਦੇ ਨੇ, ਸਿਫਤ ਸਲਾਹ ਕਰਦੇ ਹਨ।
ਚੌਪਈ ਸ਼੍ਰੀ ਹਰਗੋਬਿੰਦ ਸਭ ਸੁਖ ਸਾਜੇ।
ਤੇ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੁੱਖਾਂ ਦੇ ਨਾਲ, ਆਨੰਦ ਦੇ ਨਾਲ ਰਹਿ ਰਹੇ ਹਨ।
ਸ਼੍ਰੀ ਹਰਗੋਬਿੰਦ ਪੁਰੇ ਬਿਰਾਜੇ।
ਸ੍ਰੀ ਹਰਗੋਬਿੰਦ ਨਗਰ ਦੇ ਵਿੱਚ ਸਤਿਗੁਰੂ ਜੀ ਰਹਿ ਰਹੇ ਹਨ।
ਸੰਗਤ ਦੇਸ਼ ਵਿਦੇਸ਼ ਨੇ ਆਵੇ।
ਹੁਣ ਦੇਸਾਂ ਵਿਦੇਸਾਂ ਤੋਂ ਸਿੱਖ ਸੰਗਤ ਸਤਿਗੁਰਾਂ ਦੇ ਦੀਦਾਰ ਕਰਨ ਦੇ ਲਈ ਆਉਂਦੀ ਹੈ।
ਅਨਕ ਅਕੋਰਨ ਕੋ ਅਰ ਪਾਵੇ।
ਬਹੁਤ ਸਾਰੀਆਂ ਭੇਟਾਵਾਂ ਸਿੱਖ ਸੰਗਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਪਣ ਕਰਦੀਆਂ ਹਨ।
ਮਨੋ ਕਾਮਨਾ ਪਾਏ ਸਿਧਾਰੇ,
ਤੇ ਸਤਿਗੁਰਾਂ ਦੇ ਕੋਲੋਂ ਮਨ ਇੱਛਤ ਫਲ ਪ੍ਰਾਪਤ ਕਰਕੇ ਸਿੱਖ ਸੰਗਤਾਂ ਆਪੋ ਆਪਣੇ ਘਰਾਂ ਨੂੰ ਵਾਪਸ ਜਾਂਦੀਆਂ ਨੇ।
ਜੇ ਕਹਿ ਸਤਿਗੁਰ ਸੁਜਾਸੀ ਉਚਾਰੇ,
ਹੁਣ ਜਿੱਥੇ ਕਿਤੇ ਵੀ ਸੱਚੇ ਸਤਿਗੁਰੂ ਜੀ ਦਾ ਜਸ ਸਿੱਖ ਸੰਗਤਾਂ ਕਰ ਰਹੀਆਂ ਹਨ।
ਇੱਕ ਆਵਤ ਇੱਕ ਜਾਤ ਸਦਨ ਕੋ,
ਔਰ ਇੱਕ ਭਾਵ ਬਹੁਤ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਦੀਦਾਰ ਕਰਨ ਦੇ ਲਈ ਆਉਂਦੀਆਂ ਨੇ, ਤੇ ਬਹੁਤ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਵਾਪਸ ਘਰਾਂ ਨੂੰ ਜਾ ਰਹੀਆਂ ਹਨ।
ਭਿਖ ਗੁਰ ਸਾਰਦ ਚੰਦ ਬਦਨ ਕੋ,
ਤੇ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਇਹ ਸਰਦ ਰੁੱਤ ਦੇ ਚੰਦਰਮਾ ਵਾਂਗੂ ਜੋ ਮੁਖੜਾ ਹੈ ਉਹਨਾਂ ਦੇ ਦੀਦਾਰ ਕਰਕੇ ਆਨੰਦਿਤ ਹੁੰਦੀਆਂ ਹਨ।
ਇੱਕ ਦਿਨ ਚੜੇ ਅਖੀਰ ਤਰਨ ਕੋ,
ਇੱਕ ਦਿਨ ਬੰਦੀ ਛੋੜ ਦਾਤਾ ਮੀਰੀ ਪੀਰੀ ਦੇ ਮਾਲਕ ਭਾਰੀ ਗੁਰੂ ਦਲ ਭੰਜਨ ਗੁਰੂ ਸੂਰਮਾ ਸ਼ਿਕਾਰ ਖੇਡਣ ਦੇ ਲਈ ਚੜੇ ਹਨ।
ਲੇਕਰ ਜ਼ੁਰੇ ਬਾਜ ਨਰਨ ਕੋ,
ਜ਼ੁਰੇ ਬਾਜ ਨਾਲ ਸ਼ਿਕਾਰੀ ਪੰਛੀ ਲੈ ਕਰਕੇ,
ਚੀਤੇ ਸਵਾਨ ਸੰਗ ਬੋਲੀਨ,
ਔਰ ਕਵੀ ਜੀ ਕਹਿਣ ਲੱਗੇ ਚੀਤੇ ਕੁੱਤੇ ਇਹ ਸਾਰੇ ਬਹੁਤ ਸਾਰੇ ਨਾਲ ਲਏ ਹਨ।
ਆਨਨ ਮੈਂ ਬੱਡ ਵਿਚਰਨ ਕੀਨ,
ਬਹੁਤ ਸੰਘਣੇ ਜੰਗਲ ਦੇ ਵਿੱਚ ਸਤਿਗੁਰੂ ਜੀ ਸਿੱਖਾਂ ਸਮੇਤ ਵਿਚਰੇ ਹਨ।
ਸੁਪੱਟ ਸੰਗ ਗਨ ਚੜੇ ਤੁਰੰਗ,
ਬਹੁਤ ਸਾਰੇ ਸੂਰਵੀਰ ਯੋਧੇ ਸਤਿਗੁਰਾਂ ਦੇ ਨਾਲ ਹਨ।
ਫਤਿਹ ਬ੍ਰਿੰਦਈ ਛੋਰ ਤੁਫੰਗ,
ਘੋੜਿਆਂ ਦੇ ਉੱਪਰ ਸੂਰਵੀਰ ਯੋਧੇ ਚੜੇ ਹੋਏ ਨੇ, ਤੇ ਬਹੁਤ ਸਾਰੇ ਜਿਹੜੇ ਜੰਗਲੀ ਜਾਨਵਰ ਨੇ ਖੂਨਖਾਰ ਜਾਨਵਰ ਨੇ ਉਹਨਾਂ ਨੂੰ ਬੰਦੂਕਾਂ ਦੇ ਨਾਲ ਮਾਰਦੇ ਹਨ।
ਮ੍ਰਿਗਨ ਬਿਹੰਗਨ ਸੂਕਰ ਤਨੀ,
ਬਹੁਤ ਸਾਰੇ ਹਿਰਨ ਪੰਛੀ ਸੂਰ ਮਾਰੇ ਹਨ।
ਖੋਜ ਖੋਜ ਕਰ ਜਿਤ ਕਿਤ ਹਨੇ,
ਔਰ ਖੋਜ ਖੋਜ ਕੇ ਲੱਭ ਲੱਭ ਕਰਕੇ ਉਹਨਾਂ ਦਾ ਉਧਾਰ ਕੀਤਾ, ਖਤਮ ਕੀਤੇ ਮਾਰੇ।
ਉਨ ਉੱਚੇ ਤਲ ਆਨ ਸੁਹਾਏ,
ਗਰੀਬ ਨਿਵਾਸ ਸਾਹਿਬ ਜੀ ਉੱਚੀ ਥਾਂ ਦੇ ਉੱਪਰ ਆ ਕਰਕੇ ਵਿਰਾਜਮਾਨ ਹੋਏ ਹਨ।
ਨਾਮ ਦਮ ਦਮਾ ਜਹਾਂ ਸੁਹਾਏ,
ਕਵੀ ਜੀ ਕਹਿਣ ਲੱਗੇ ਉਸ ਥਾਂ ਦਾ ਨਾਂ ਦਮਦਮਾ ਹੈ, ਉੱਚੀ ਥਾਂ ਦੇ ਉੱਪਰ ਸਤਿਗੁਰੂ ਜੀ ਸੋਭਾ ਪਾਉਣ ਲੱਗੇ ਹਨ।
ਕਾਂਸ਼ੀ ਤੇ ਚੱਲ ਸੰਗਤ ਆਈ,
ਉਸ ਸਮੇਂ ਕਾਂਸ਼ੀ ਤੋਂ ਬਹੁਤ ਸਾਰੀ ਸਿੱਖ ਸੰਗਤ ਸਤਿਗੁਰਾਂ ਦੇ ਦੀਦਾਰ ਕਰਨ ਦੇ ਲਈ ਪਹੁੰਚੀ ਹੈ।
ਦਰਸ਼ਨ ਕਰ ਬੇਚਾਹ ਵਧਾਈ,
ਇਹਨਾਂ ਗੁਰੂ ਕੇ ਸਿੱਖਾਂ ਦੇ ਅੰਦਰ ਸਤਿਗੁਰਾਂ ਦੇ ਦੀਦਾਰ ਕਰਨ ਦੀ ਬਹੁਤ ਜ਼ਿਆਦਾ ਤਾਂਗ ਹੈ।
ਇੱਕ ਸਿੱਖ ਤਿੰਨ ਮੈਂ ਮਤਵੰਤਾ,
ਔਰ ਇਹਨਾਂ ਦੇ ਵਿੱਚ ਇੱਕ ਸਿੱਖ ਸੀ ਜੋ ਸ੍ਰੇਸ਼ਟ ਮਤ ਵਾਲਾ ਸੀ।
ਦਰਸ਼ਨ ਕੋ ਤੂਰਨ ਲਲਚੰਤਾ,
ਉਹਦੇ ਹਿਰਦੇ ਦੇ ਅੰਦਰ ਸਤਿਗੁਰਾਂ ਦੇ ਦਰਸ਼ਨਾਂ ਦੀ ਲਾਲਸਾ ਸੀ।
ਸੰਗਤ ਚੋਰ ਵਿਪਾਸਾ ਪਾਸੀ,
ਤੇ ਉਹ ਸਾਰੀ ਸੰਗਤ ਨੂੰ ਛੱਡ ਕਰਕੇ ਵਿਆਸ ਦਰਿਆ ਦੇ ਕਿਨਾਰੇ ਜਿੱਥੇ ਸਤਿਗੁਰੂ ਜੀ ਉੱਚੀ ਥਾਂ ਦੇ ਉੱਪਰ ਬੈਠੇ ਹਨ ਉਸ ਥਾਂ ਤੇ ਪਹੁੰਚਿਆ।
ਸੁਣ ਸੁਦ ਗਯੋ ਜਹਾਂ ਸੁਖ ਰਾਸੀ,
ਇਹਨੇ ਖਬਰ ਸੁਣੀ, ਪੁੱਛਿਆ ਗੁਰਸਿੱਖਾਂ ਨੂੰ ਕਿ ਗਰੀਬ ਨਿਵਾਸ ਸਾਹਿਬ ਜੀ ਕਿੱਥੇ ਨੇ, ਤੇ ਗੁਰਸਿੱਖਾਂ ਨੇ ਦੱਸ ਦਿੱਤਾ। ਉਹ ਖਬਰ ਸੁਣ ਕਰਕੇ ਉਸ ਅਨੁਸਾਰ ਇਹ ਸਿੱਖ ਉਸ ਥਾਂ ਤੇ ਪਹੁੰਚ ਗਿਆ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵਿਰਾਜਮਾਨ ਹਨ।
ਆਮਿਕ ਮਦ ਨੇ ਅੰਗੀਕਾਰੇ,
ਔਰ ਉਸ ਸਮੇਂ ਜਿਹਨੇ ਮਾਸ ਇਹ ਕਦੇ ਵੀ ਅੰਗੀਕਾਰ ਨਹੀਂ ਕਰਦਾ।
ਧਰੇ ਸੁਮਤ ਪਰ ਲੋਕ ਸੁਧਾਰੇ,
ਇਹ ਸੁਮਤ ਵੰਤ ਨੇ ਸ੍ਰੇਸ਼ਟ ਮਤ ਦੇ ਲੋਕ ਧਾਰਨੀ ਹਨ।
ਸ਼ੀਘਰ ਪਹੁੰਚੇ ਉਹ ਧਰੀ ਉਪਾਇਨ,
ਇਹ ਜਲਦੀ ਹੀ ਸਤਿਗੁਰਾਂ ਦੇ ਕੋਲ ਪਹੁੰਚ ਗਿਆ, ਭੇਟਾ ਗਰੀਬ ਨਿਵਾਸ ਸਾਹਿਬ ਜੀ ਦੇ ਅੱਗੇ ਰੱਖੀ।
ਬੰਧਨ ਕੀਨ ਕਮਲ ਸੇ ਪਾਇਨ,
ਤੇ ਗਰੀਬ ਨਿਵਾਸ ਸਾਹਿਬ ਜੀ ਦੇ ਕਮਲ ਵਰਗੇ ਚਰਨਾਂ ਦੇ ਉੱਪਰ ਨਮਸਕਾਰ ਕਰਕੇ ਵੰਦਨਾ ਕੀਤੀ।
ਤਬ ਗੁਰ ਕੇ ਕਰ ਬਾਜ ਬਢੇਰਾ,
ਜੀ ਕਹਿਣ ਲੱਗੇ ਉਸ ਸਮੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਇੱਕ ਹੱਥ ਦੇ ਵਿੱਚ ਕਾਫੀ ਵੱਡਾ ਬਾਜ ਪਕੜਿਆ ਹੋਇਆ ਹੈ।
दुतिये हाथ सो गहे बटेरा,
दूसरे हाथ दे विच बटेरा पकड़िया होया है।
आमिक तहां खुआवन करी,
गरीब नवाज साहब जी उस बाज नूं बटेरे दा मास खवा रहे हन।
दोनों कर श्रोणत सो परी,
दोनों हाथ सतगुरां दे लहू दे नाल भिजे होए हन।
ईरत सिख ने तर्क बिचारी,
और ये देख करके इस सिख ने तर्क कीता है, विचार कीती।
गादी श्री नानक की पारी,
ये जो गद्दी है गुरु नानक देव महाराज जी दी भारी गद्दी है।
दया विहीन करत एकाजा,
गुरु हरगोबिंद साहिब महाराज जी गुरु नानक दी गद्दी दे उपर बैठे हुए दया विहीन काम कर रहे ने, कि रंचक मात्र भी इन्हां दे मन विच दया नहीं है।
जिनको नाम गरीब निवाजा,
इन्हां दा नाम ता गरीब निवाजा, गरीबां नूं निवाजन वाला है, ते मन दे अंदर रंचक मात्र भी दया नहीं है।
आशी तज कर दूर कनेरे,
लेकिन मैं कांशी छड़ करके इन्नी दूर आया हां।
आए इहां रीत असहेरे,
आ करके ऐसी ये रीत वेखी है।
इम गिनती मन गिनत महानी,
इस तरह मन ही मन दे अंदर ये गिनतियां मिनतियां कर रहा है।
श्री गुरु हर गोविंद सब जानी,
गुरु हर गोविंद साहिब महाराज जी तो अंतरजामिया दिलां दियां जानन वाले ने, एदे मन दी गल नूं सतगुरां ने समझ लिया, जान लिया।
क्या चितवत चित में बो तरका,
गरीब नवाज साहिब जी कहन लगे, गुरसिखा तू की मन दे अंदर चितव रहा है, की विचार रहा है।
भेव न जान सके तू तुरका,
गरीब नवाज साहिब जी कहन लगे, तू तुर दा जिहड़ा पिछले कर्मां दा भेद आ ओह तू नहीं जान सकदा।
सुनत सिख गुर ते बिस्मायो,
सतगुरां दे कोलों ए वचन सुन करके सिख हैरान हो गया।
ओए दीन कर बिने अलायो,
उस सिख ने दीन होके निम्रता विच आके सतगुरां नूं बेनती कीती,
कृपा निदान आप सब जानो।
गरीब नवाज साहिब जी आप सारा जानदे हो,
घट घट को बिरतांत नछानो,
तुसी घट घट दे जानन वाले हो।
मैं क्या कहूं न समरथ कोई,
गरीब नवाज सतगुरु तुसी समरथ हो, मैं तुहाडे अगे की कह सकदा हां।
वहर किरिया पिख शंका होई,
पर गरीब नवाज सतगुरु जी आ बाहरली किरिया वेख करके ही मन दे विच शंका पैदा हो गए सन। हुण समुंदर दे कोल किनारे ते जा करके कोई वेखे, इस अख दे नाल तां बाहरों लहरां ही नजर आउणगियां ना, जवार भाटा नजर आउणगे, तूफान नजर आएगा, पर जो सागर दे अंदर ठंडक है, जो सागर दे अंदर शीतलता है, वो नजर नहीं आउंदी। ते कवि राज कवि और अल्लाह यार खां जोगी ने लिखिया, एक आंख से क्या बुलबुला कुल बहर को देखें, साइल को मंज धार को जा लहर को देखें। एक अख दे नाल लहरां वेखांगे, मंज धार वेखांगे, पर जेड़ी सागर दे अंदर टिका है वो नहीं वेख सकते। सागर दे अंदर जो शांति है वो ये अख दे नाल बारी अख दे नाल नजर नहीं आउंदी। ये सिख कहण लगी है, सतगुरु मैं तां सिर्फ बाहरी तौर ते वेख करके मन दे अंदर शंके पैदा हो गए सन, उतरा चढ़ा मन अंदर आ गए।
तब सतगुर तिन खग की गाथा,
उस समय गरीब नवाज साहिब धन गुरु हरगोबिंद साहिब महाराज जी ने और इन्हां पंछियां दी जिहड़ी गाथा सी ओ सिख नूं सुनाउण लगे हन।
प्रथम जन्म की कै सिख साथा,
गरीब नवाज साहिब जी जिहड़े पिछले जन्म दी गाथा ओ सुना रहे हन।
हुतो बटेरा केवट सरता,
गरीब नवाज साहिब जी कहण लगे, भाई आ जिहड़ा बटेरा ना, ये पिछले जन्म दे विच एक मलाह सी, एक किश्ती नूं चलाउण वाला मलाह सी।
लेत मजूरी पार उतरता,
ये जिहड़े किश्ती दे विच लोक चढ़दे सन उहनां दे कोलों मजदूरी लैंदा सी, ਤੇ ਪੈਸੇ ਲੈ ਕਰਕੇ ਮਜ਼ਦੂਰੀ ਲੈ ਕਰਕੇ ਉਹਨਾਂ ਨੂੰ ਪਾਰ ਕਰਦਾ ਸੀ।
ਚਤਰਤ ਸ਼੍ਰੀ ਸਤਿਗੁਰ ਕੇ ਤੀਰ।
ਸ੍ਰੀ ਗੁਰਬਾਸ ਸਾਹਿਬ ਜੀ ਕਹਿਣ ਲੱਗੇ ਚੌਥੇ ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਕੋਲ
ਉਹ ਤੋਂ ਬਾਜ ਇਹ ਸਿੱਖ ਸਰੀਰ।
ਆ ਜਿਹੜਾ ਬਾਜ ਆ ਨਾ ਇਹ ਸਿੱਖ ਸੀ ਉਸ ਸਮੇਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ।
ਕਿਸ ਕਾਰਜ ਕੋ ਜਬੇ ਪਠਾਇਓ।
ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਸੇ ਕੰਮ ਦੇ ਲਈ ਇਸ ਸਿੱਖ ਨੂੰ ਭੇਜਿਆ ਸੀ।
ਚੱਲ ਮਾਰਗ ਇਸ ਕੇ ਟਿਗਿਆਇਓ।
ਇਹ ਸਿੱਖ ਚੱਲ ਕਰਕੇ ਇਹਦੇ ਕੋਲ ਮਲਾਹ ਦੇ ਕੋਲ ਆ ਗਿਆ।
ਕਹਿਓ ਕਿ ਮੋਕੋ ਪਾਰ ਉਤਾਰ।
ਇਸ ਸਿੱਖ ਨੇ ਬੇਨਤੀ ਕੀਤੀ ਕਿ ਮੈਨੂੰ ਇਹ ਸਾਗਰ ਇਹ ਨਦੀ ਪਾਰ ਕਰਾ ਦੇ।
ਗੁਰ ਕੋ ਕਾਜ ਕਰਨ ਬਿਨ ਬਾਰ।
ਮੈਂ ਬਿਨਾਂ ਦੇਰੀ ਤੋਂ ਸਤਿਗੁਰੂ ਜੀ ਦਾ ਕਾਰਜ ਕਰਨਾ ਕੰਮ ਕਰਨਾ ਹੈ।
ਚੜ ਬੈਠੇ ਉਹ ਤਰਨੀ ਪਰ ਜਬੇ।
ਜਦੋਂ ਇਹ ਬੇੜੀ ਦੇ ਉੱਪਰ ਸਿੱਖ ਚੜ ਗਿਆ।
ਸਰਤਾ ਬੀਚ ਚਲੀ ਤਰ ਤਬੇ।
ਜਦੋਂ ਇਹ ਬੇੜੀ ਸਾਗਰ ਦੇ ਵਿਚਕਾਰ ਚਲੀ ਗਈ ਨਦੀ ਦੇ ਵਿਚਕਾਰ ਚਲੀ ਗਈ।
ਸਭ ਤੇ ਲਈ ਮਜੂਰੀ ਜਾਚ।
ਔਰ ਇਸ ਮਲਾਹ ਨੇ ਸਾਰੇ ਜਿੰਨੇ ਵੀ ਉਹਦੇ ਬੇੜੀ ਵਿੱਚ ਬੈਠੇ ਨੇ ਸਾਰਿਆਂ ਦੇ ਕੋਲੋਂ ਮਜ਼ਦੂਰੀ ਲੈ ਲਈ ਹੈ। ਕਿਸ਼ਤੀ ਵਿੱਚ ਜਿੰਨੇ ਬੈਠੇ ਨੇ ਸਾਰਿਆਂ ਦੇ ਕੋਲੋਂ ਇਹਨੇ ਪੈਸੇ ਲੈ ਲਏ ਹਨ।
ਸਿੱਖ ਕੇ ਪਾਸ ਸੋ ਪੈਸੇ ਪਾਂਚ।
ਇਸ ਸਿੱਖ ਦੇ ਕੋਲ ਤਾਂ ਪੰਜ ਪੈਸੇ ਸਨ।
ਸੋ ਸਭ ਦੇ ਰਿਓ ਨੈ ਲੀਨ।
ਇਹ ਸਿੱਖ ਨੇ ਉਹ ਪੰਜ ਪੈਸੇ ਸਾਰੇ ਉਸ ਮਲਾਹ ਨੂੰ ਦੇਣਾ ਚਾਹੇ।
ਰਿਸ ਤਰ ਅਧਿਕ ਤਾੜ ਨਾ ਕੀਨ।
ਉਸ ਮਲਾਹ ਨੇ ਪੰਜ ਪੈਸੇ ਨਾ ਲਏ ਤੇ ਅੱਗੋ ਕ੍ਰੋਧ ਦੇ ਵਿੱਚ ਆ ਕੇ ਇਹ ਮਲਾਹ ਸਿੱਖ ਨੂੰ ਬੁਰਾ ਭਲਾ ਕਹਿਣ ਲੱਗ ਪਿਆ, ਤਾੜਨਾ ਕਰਨ ਲੱਗ ਪਿਆ।
ਤੁਰਕ ਜੇ ਜੀਆ ਅਧਿਕ ਲਗਾਇਓ।
ਕਹਿਣ ਲੱਗੇ ਤੁਰਕਾਂ ਨੇ ਬਹੁਤ ਜ਼ਿਆਦਾ ਜਜੀਆ ਟੈਕਸ ਲਗਾਇਆ ਹੋਇਆ ਹੈ।
ਇਨਤੇ ਚੌਗੁਣ ਦੇਹੇ ਤਾਂ ਜਾਇਓ।
ਇਹਨਾਂ ਤੋਂ ਤੂੰ ਚਾਰ ਗੁਣਾ ਮੈਨੂੰ ਜ਼ਿਆਦਾ ਪੈਸੇ ਦੇ।
ਸੁਣ ਸਿੱਖ ਬੇਨਤੀ ਕਰ ਬੋ ਕਹਿਓ।
ਉਸ ਮਲਾਹ ਦੀ ਗੱਲ ਸੁਣ ਕਰਕੇ ਸਿੱਖ ਨੇ ਬੇਨਤੀ ਕੀਤੀ।
ਅਬ ਮਮ ਪਾਸ ਨਹੀਂ ਕੁਛ ਰਹਿਓ।
ਸਿੱਖ ਨੇ ਬੇਨਤੀ ਕੀਤੀ ਮੇਰੇ ਕੋਲੇ ਹੋਰ ਪੈਸੇ ਨਹੀਂ ਹਨ।
ਬਾਰਜ ਗੁਰ ਕੋ ਉਲੰਘਨ ਪਾਰ।
ਪਰ ਮੈਂ ਇਹ ਸਤਿਗੁਰੂ ਜੀ ਦੇ ਕੰਮ ਦੇ ਲਈ ਹੀ ਇਹ ਨਦੀ ਪਾਰ ਕਰਨੀ ਹੈ।
ਲੀਜੈ ਇਹ ਨਾ ਕਰੋ ਤਕਰਾਰ।
ਤੂੰ ਆ ਪੰਜ ਪੈਸੇ ਜੋ ਮੇਰੇ ਕੋਲ ਹੈ ਇਹ ਲੈ ਲੈ, ਕੋਈ ਤਕਰਾਰ ਨਾ ਕਰ।
ਕਹਿ ਬੋ ਰਿਓ ਨਾ ਮੂਰਖ ਮਾਨੀ।
ਇਹ ਸਿੱਖ ਬਹੁਤ ਕਹਿੰਦਾ ਰਿਹਾ, ਬੜੀਆਂ ਬੇਨਤੀਆਂ ਕਰਦਾ ਰਿਹਾ, ਪਰ ਇਹ ਮੂਰਖ ਮਲਾਹ ਨਾ ਮੰਨਿਆ।
ਲੀਨ ਉਠਾਏ ਗਇਓ ਦਿੜ ਪਾਨੀ।
ਉਸੇ ਸਮੇਂ ਹੀ ਇਸ ਮੂਰਖ ਮਲਾਹ ਨੇ ਇਸ ਸਿੱਖ ਨੂੰ ਦ੍ਰਿੜ ਹੱਥਾਂ ਦੇ ਨਾਲ ਪਕੜ ਕਰਕੇ ਪਾਣੀ ਦੇ ਵਿੱਚ ਨਦੀ ਦੇ ਵਿੱਚ ਸੁੱਟ ਦਿੱਤਾ।
ਬਲ ਤੇ ਸਿੱਖ ਕੋ ਦੀਨ ਧਕੇਲਾ।
ਬਲ ਦੇ ਨਾਲ ਜ਼ੋਰ ਦੇ ਨਾਲ ਐਸਾ ਧੱਕਾ ਮਾਰਿਆ ਨਦੀ ਦੇ ਡੂੰਘੇ ਪਾਣੀ ਵਿੱਚ ਡਿੱਗ ਪਿਆ।
ਹੋਏ ਨਿਰਦੈ ਸਲਤਾ ਮੈਂ ਮੇਲਾ।
ਔਰ ਜਦੋਂ ਇਹ ਨਿਰਦਈ ਹੋਇਆ ਤੇ ਸਲਤਾ ਦੇ ਵਿੱਚ ਪਾਣੀ ਦੇ ਵਿੱਚ ਮਿਲਿਆ।
ਸਹਿਤ ਕ੍ਰੋਧ ਸਿੱਖ ਚਾਹਤ ਐਸੇ।
ਜਦੋਂ ਸਿੱਖ ਡੁੱਬਣ ਲੱਗਿਆ ਤੇ ਉਸ ਸਮੇਂ ਸਿੱਖ ਨੇ ਇਸ ਤਰ੍ਹਾਂ ਕਿਹਾ,
ਆਮਿਕ ਕਾਟ ਖਾਓ ਇਸ ਜੈਸੇ।
ਕਿ ਮੈਂ ਹੁਣ ਉਹ ਸਿੱਖ ਕ੍ਰੋਧ ਵਿੱਚ ਆ ਕੇ ਕਹਿਣ ਲੱਗਿਆ, ਮੈਂ ਤੇਰਾ ਮਾਸ ਨੋਚ ਨੋਚ ਕੇ ਖਾਵਾਂਗਾ।
ਗੁਰ ਕੋ ਅਦਬ ਨ ਕਰੁਣਾ ਕੀਨ।
ਸਤਿਗੁਰਾਂ ਦਾ ਕੋਈ ਅਦਬ ਸਤਿਕਾਰ ਨਹੀਂ ਕੀਤਾ।
ਇਮ ਚਿਤਵਤ ਪ੍ਰਾਨਨ ਤਜ ਦੀਨ।
ਇਸ ਤਰ੍ਹਾਂ ਉਹ ਸਿੱਖ ਨਦੀ ਦੇ ਵਿੱਚ ਚਿਤਵਦਾ ਹੋਇਆ ਇਹ ਵਿਚਾਰ ਮਨ ਦੇ ਅੰਦਰ ਰੱਖ ਕਰਕੇ ਆਪਣੇ ਪ੍ਰਾਣ ਤਿਆਗ ਗਿਆ।
ਸਿੱਖ ਨੇ ਦੇਹੇ ਬਾਜ ਕੋ ਪਾਇਓ।
ਸਿੱਖ ਆਪਣੇ ਪ੍ਰਾਣਾਂ ਨੂੰ ਤਿਆਗ ਕਰਕੇ ਆ ਬਾਜ ਦੇ ਜਨਮ ਦੇ ਵਿੱਚ ਇਹਨੇ ਬਾਜ ਦਾ ਰੂਪ ਧਾਰਨ ਕੀਤਾ।
ਦੈਵ ਯੋਗ ਤੇ ਹਮ ਕਰ ਆਇਓ।
ਤਕਰੀਬਨ ਬਾਜ ਸਾਹਿਬ ਜੀ ਕਹਿਣ ਲੱਗੇ ਦੈਵ ਸ਼ਕਤੀ ਦੇ ਨਾਲ ਸਾਡੇ ਕੋਲ ਆ ਗਿਆ।
ਮਰ ਕੇਵਟ ਇਹ ਭਇਓ ਬਟੇਰਾ।
ਇਹ ਮਲਾ ਮਰ ਕਰਕੇ ਇਹ ਬਟੇਰੇ ਦੇ ਰੂਪ ਦੇ ਵਿੱਚ ਆਇਆ।
ਲੇ ਪਲਟਾ ਅਬ ਪੂਰਬ ਕੇਰਾ।
ਹੁਣ ਇਹ ਸਿੱਖ ਆਪਣਾ ਪੂਰਵਲਾ ਜਿਹੜਾ ਪਲਟਾ ਨਾ ਬਦਲਾ को लै रहा है।
त्याग देंगे तन को दो।
गरीब नवाज साहब जी कह लगे जदो इन्हे नोच नोच के मांस खा लिया ते दोनों ने शरीर त्याग देने हन।
जन्म तरन अनकाज न को।
बस इन्हां दा कोई होर काज नहीं सी, आही इन्हां दा कार्ज सी।
इम कहते दोनों तन त्यागा।
कहंदिया कहंदिया दोनों ने ही शरीर त्याग दिते।
नब प्रकाश कुछ दीखन लागा।
आकाश दे विच कुछ प्रकाश दिखाई देन लग्या।
गुर कर लगे सो आए विवान।
फिर सतगुरु धन गुरु हरगोबिंद साहिब महाराज जी आए दीवान सजिया।
गए सुरग को बो सुख ठान।
गरीब नवाज साहब जी कहन लगे ए हुण सुरगा नू चले गए, साडे हथा विच आ गए सन, साडे हथा दी शो मिल गई है। हुण ए बटेरा भी ते ए बाज भी ए स्वर्गा विच चले गए हन।
तब सिख ने बूझे कर जोर।
उस समय सिख ने हाथ जोड़ करके बेनती कीती।
बस प्रकाश पा नब की ओर।
नवाज साहब जी आकाश दे विच कुछ प्रकाश दिखाई दिता।
इनके मर्त तुरत ही पए ओ।
पर इन्हां दे मरदियां तुरत ही ओ प्रकाश।
पलक फुरन में हट सब गए ओ।
पलक फुरदियां ही हट गया, खत्म हो गया। इस तरह ए सिख सतगुरां दे अगे बेनती कर रहे हैं। अज दा इतिहास इत्थे समाप्त हुंदा है जी।